ਪਿਆਰੀ ਸੰਗਤ, ਪਿਆਰ ਨਾਲ ਕਹੋ ਧੰਨ ਅੰਕਾਰ ਜੀ। ਸਤ ਸੰਗਤ, ਕੁਝ ਸਮੇਂ ਤੋਂ ਬਾਅਦ ਅੱਜ ਆਪ ਜੀ ਦੇ ਵਿੱਚ ਬੈਠ ਕੇ ਆਪ ਜੀ ਦੇ ਹਿਰਦੇ ਦੀਆਂ ਭਾਵਨਾ ਵੀ ਸਰਵਣ ਕੀਤੀਆਂ, ਨਾਲ ਨਾਲ ਆਪ ਦੇ ਦਰਸ਼ਨ ਵੀ ਹੋਏ, ਹੋਰ ਵੀ ਪਤਵੰਤਿਆਂ ਦੇ ਵੀ ਅੱਜ ਦਰਸ਼ਨ ਕਰਨ ਦਾ ਮੌਕਾ ਮਿਲਿਆ। ਮਹਾਤਮਾ ਦੀ ਦੇਣ, ਸਤਿਗੁਰੂ ਦੀ ਦੇਣ ਐਸੀ ਇਨਸਾਨ ਨੂੰ ਦਿੱਤੀ ਜਾਂਦੀ ਹੈ ਕਿ ਜਿਹਦੇ ਵਿੱਚ ਕੋਈ ਉਹਨੂੰ ਦੂਜਾ ਨਹੀਂ ਲੱਗਦਾ, ਸਾਰੇ ਆਪਣੇ ਹੀ ਲੱਗਦੇ ਹਨ। ਹੁਣ ਤੱਕ ਤੁਸੀਂ ਸੰਤਾਂ ਕੋਲੋਂ ਸੁਣਿਆ, ਉਹਨਾਂ ਨੇ ਆਪਣੇ ਢੰਗ ਦੇ ਨਾਲ, ਆਪਣੇ ਤਰੀਕੇ ਦੇ ਨਾਲ, ਚਾਹੇ ਕਵਿਤਾ ਦਾ ਰੂਪ ਦਿੱਤਾ, ਚਾਹੇ ਸਪੀਚ ਦੇ ਵਿੱਚ ਕੋਈ ਗੱਲ ਕਹਿ ਦਿੱਤੀ, ਚਾਹੇ ਭਜਨਾਂ ਦੁਆਰਾ, ਉਹਨਾਂ ਨੇ ਆਪਣੇ ਮਨ ਦੀ ਗਾਥਾ ਕਹੀ। ਨਾਲ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਸਤਿਗੁਰੂ ਨੇ ਸਾਡੀ ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜਿਆ, ਕਿਉਂਕਿ ਪਰਮਾਤਮਾ ਦੀ ਅੰਸ਼ ਪਰਮਾਤਮਾ ਤੋਂ ਵਿਛੜੀ ਹੋਈ ਇਹ ਜਮਦੀ ਮਰਦੀ ਅਨੇਕਾਂ ਤਨ ਧਾਰਨ ਕਰਦੀ ਹੈ, ਜਿਹਨੂੰ 84 ਲੱਖ ਜੋਨੀਆਂ ਵੀ ਕਹੀਆਂ ਜਾਂਦੀਆਂ ਹਨ। ਇਤਨੀਆਂ ਜੂਨੀਆਂ ਦੇ ਵਿੱਚੋਂ ਲੰਘਦੀ ਹੋਈ ਆਤਮਾ, ਇਤਨੇ ਸਰੀਰਾਂ ਦੇ ਵਿੱਚੋਂ ਲੰਘਦੀ ਹੋਈ, ਜਿਸਮਾਂ ਦੇ ਵਿੱਚੋਂ ਲੰਘਦੀ ਹੋਈ, ਜਿਸ ਲਈ ਮਨੁੱਖ ਜਨਮ ਵਿੱਚ ਆਉਂਦੀ ਹੈ, ਮਨੁੱਖ ਜਾਮੇ ਵਿੱਚ ਆਉਂਦੀ ਹੈ, ਫਿਰ ਮਨੁੱਖ ਜਾਮੇ ਨੂੰ ਹੀ ਆਵਾਜ਼ ਦਿੱਤੀ ਜਾਂਦੀ ਹੈ, ਮਨੁੱਖ ਨੂੰ ਹੀ ਬਾਰ ਬਾਰ ਮੋਹ ਮਾਇਆ ਦੀ ਨੀਂਦ ਚੋਂ ਜਗਾਇਆ ਜਾਂਦਾ ਹੈ, ਕਿਉਂਕਿ ਦਾਤਾਰ ਨੇ ਇਸ ਨੂੰ ਸਮਝ ਦਿੱਤੀ ਹੈ, ਸੋਝੀ ਦਿੱਤੀ ਹੈ, ਹਰ ਗੱਲ ਨੂੰ ਭਲੀ ਪ੍ਰਕਾਰ ਅੱਛੀ ਤਰ੍ਹਾਂ ਸਮਝ ਸਕਦਾ ਹੈ। ਇਸੇ ਕਰਕੇ ਹੀ, ਕਿਉਂਕਿ ਇਨਸਾਨ ਦਾ ਦਿਮਾਗ ਵੀ ਇਤਨੀਆਂ ਉਚਾਈਆਂ ਨੂੰ ਜਾ ਛੁੰਦਾ ਹੈ ਕਿ ਕਿੱਥੇ ਚੰਨ ਤੱਕ ਵੀ ਪਹੁੰਚ ਗਿਆ। ਹੋਰ ਵੀ ਤੁਸੀਂ ਦੁਨੀਆਂ ਦੇ ਵਿੱਚ ਦੇਖਦੇ ਹੋ, ਕਿਤਨੇ ਜਹਾਜ਼ ਉੱਡਦੇ ਹਨ, ਟ੍ਰੇਨਾਂ ਚੱਲਦੀਆਂ ਹਨ, ਹੋਰ ਵੀ ਬੜੀਆਂ ਬੜੀਆਂ ਮਸ਼ੀਨਰੀਆਂ, ਇਹ ਇਨਸਾਨ ਦੇ ਦਿਮਾਗ ਨੇ ਇਹ ਕਾਢਾਂ ਕੱਢੀਆਂ, ਪਰ ਇੰਨਾ ਕੋਈ ਜਾਣ ਕੇ ਵੀ ਇਹਨੂੰ ਇੱਕ ਪਰਮਾਤਮਾ ਤੱਕ ਇਹ ਨਹੀਂ ਪਹੁੰਚ ਸਕਿਆ। ਉਹ ਕਿਉਂ ਨਹੀਂ ਪਹੁੰਚ ਸਕਿਆ ਕਿ ਇਹਨਾਂ ਨੂੰ ਇਹਨਾਂ ਚੀਜ਼ਾਂ ਦੇ ਉਸਤਾਦ ਮਿਲਦੇ ਚਲੇ ਗਏ। ਉਹ ਉਸੀ ਤਰ੍ਹਾਂ ਹੀ ਉਹ ਸਾਰੀਆਂ ਗੱਲਾਂ ਸਮਝਦੇ ਗਏ, ਪਰ ਪਰਮਾਤਮਾ ਨੂੰ ਮਿਲਾਉਣ ਵਾਲਾ ਉਸਤਾਦ ਨਹੀਂ ਮਿਲਿਆ, ਜਿਹਨੂੰ ਅਸੀਂ ਸਤਿਗੁਰੂ ਕਹਿੰਦੇ ਹਾਂ। ਇਹੋ ਜਿਹਾ ਨਹੀਂ ਮਿਲਿਆ ਕਿ ਜਿਹੜਾ ਕਹਿ ਦੇ ਕਿ ਟੁੱਕ ਦਮ ਕਰਾਰੀ ਜੋ ਕਰੇ ਤੇ ਹਾਜ਼ਰ ਹਜ਼ੂਰ ਖੁਦਾਏ, ਇੱਕ ਪਲ ਜਾਏ ਇੱਕ ਛਿਨ ਤਿਆਇਓ ਤੇ ਕਾਲ ਫਾਸ ਕੇ ਬੀਚ ਨਾ ਆਇਓ। ਇਹੋ ਜਿਹਾ ਕੋਈ ਨਹੀਂ ਸਾਨੂੰ ਮਿਲਿਆ ਕਿ ਜਿਹੜਾ ਸਾਡੀ ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜ ਦੇਵੇ। ਜਿਸ ਵੇਲੇ ਆਤਮਾ ਜੁੜ ਜਾਂਦੀ ਏ ਤੇ ਕਹਿ ਉੱਠਦੀ ਏ ਮੈਂ ਨਾ ਮਰੂ ਮਰ ਵੋ ਸੰਸਾਰਾ ਅਬ ਮੋਹ ਮਿਲਿਓ ਜੀਵਨ ਨਾਰਾ। ਕਿਉਂਕਿ ਜਾਣਦੇ ਹੋ ਆਤਮਾ ਤੇ ਮਰਦੀ ਨਹੀਂ, ਆਤਮਾ ਤੇ ਇੱਕ ਤਨ ਚੋਂ ਨਿਕਲੇਗੀ ਦੂਜੇ ਚ ਦਾਖਲ ਹੋ ਜਾਏਗੀ। ਮਰਦਾ ਤੇ ਸਰੀਰ ਏ, ਖਤਮ ਸਰੀਰ ਹੁੰਦਾ। ਜਿਸਲੇ ਇਨਸਾਨ ਮਰਦਾ ਹੈ ਸਾਡੇ ਸਾਹਮਣੇ ਉਹਦੀ ਡੈਡ ਬਾਡੀ ਪਈ ਹੁੰਦੀ ਏ, ਅਸੀਂ ਕਹਿੰਦੇ ਹਾਂ ਬਸ ਜੀ ਜਾਣ ਵਾਲੀ ਚੀਜ਼ ਚੱਲੀ ਗਈ, ਹੁਣ ਤੇ ਕੁਛ ਨਹੀਂ ਰਿਹਾ। ਕਿਉਂ ਕੁਛ ਨਹੀਂ ਰਿਹਾ? ਕੰਨ ਵੀ ਲੱਗਿਆ, ਨੱਖਾਂ ਵੀ ਲੱਗੀਆਂ, ਨੱਕ ਮੂੰਹ ਵੀ ਲੱਗਿਆ, ਹੱਥ ਪੈਰ ਵੀ ਲੱਗਿਆ, ਸਾਰਾ ਜਿਸਮ ਉਸੇ ਤਰ੍ਹਾਂ ਦਾ ਪਿਆ ਹੋਇਆ। ਪਰ ਕਹਿੰਦੇ ਹਾਂ ਕਿ ਉਹ ਜਾਣ ਵਾਲੀ ਚੀਜ਼ ਚੱਲੀ ਗਈ, ਉਹ ਕਿਹੜੀ ਚੀਜ਼ ਗਈ? ਜਿਸਨੂੰ ਆਤਮਾ ਕਹਿੰਦੇ ਹਾਂ, ਉਹ ਵਿੱਚੋਂ ਨਿਕਲ ਗਈ ਤੇ ਫਿਰ ਅਸੀਂ ਸਰੀਰ ਨੂੰ ਕੀ ਸਮਝਿਆ? ਕਹਿੰਦੇ ਹਾਂ ਕਿ ਖਾਲੀ ਇੱਕ ਮਿੱਟੀ ਦੀ ਢੇਰੀ ਰਹਿ ਗਈ। ਕੋਈ ਜਲਾ ਆਉਂਦਾ ਹੈ, ਕੋਈ ਦਬਾ ਆਉਂਦਾ ਹੈ, ਕੋਈ ਜਲ ਪ੍ਰਵਾਹ ਕਰ ਦਿੰਦਾ ਹੈ। ਸਰੀਰ ਦੀ ਕੀਮਤ ਤੇ ਸਿਰਫ ਇਤਨੀ ਹੈ, ਪਰ ਇਹ ਆਤਮਾ ਜਿੱਥੇ ਵੀ ਇਹ ਸਰੀਰ ਦੇ ਵਿੱਚ ਜਾ ਬੈਠਦੀ ਹੈ ਉਹਨੂੰ ਸਾਰੇ ਹੋਸ਼ ਹਵਾਸ਼ ਹੁੰਦੇ ਹਨ। ਫਿਰ ਕਹਿੰਦੀ ਹੈ ਕਿ ਇਹ ਮੇਰੀਆਂ ਅੱਖਾਂ, ਇਹ ਮੇਰਾ ਮੂੰਹ, ਇਹ ਮੇਰਾ ਨੱਕ, ਇਹ ਮੇਰੇ ਪੈਰ, ਇਹ ਮੇਰੇ ਹੱਥ, ਉਹ ਮੇਰਾ ਮੇਰਾ ਕਹਿਣ ਵਾਲੀ ਜਿਸਦੇ ਵਿੱਚੋਂ ਨਿਕਲੀ ਤੇ ਕੁਛ ਵੀ ਨਾ ਰਿਹਾ। ਤੇ ਆਓ ਸਾਧ ਸੰਗਤ, ਇਹ ਸਤਿਗੁਰੂ ਦੀ ਐਸੀ ਦੇਣ ਹੁੰਦੀ ਹੈ ਕਿ ਜਿਸ ਤਰ੍ਹਾਂ ਅੱਜ ਹੀ ਤੁਸੀਂ ਸੁਣ ਰਹੇ ਸੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਹਰ ਜਗ੍ਹਾ ਮਨਾਇਆ ਜਾ ਰਿਹਾ ਹੈ। ਉਹਨਾਂ ਨੇ ਵੀ ਇਹੀ ਆਵਾਜ਼ ਸੰਸਾਰ ਤੇ ਦਿੱਤੀ ਕਿ ਸੰਸਾਰ ਦੇ ਲੋਕੋ, ਜਿਸ ਤਰ੍ਹਾਂ ਕਿਹਾ ਕਿ ਪਾਏ ਲੱਗੇ ਜਬ ਸੇ ਤੁਮਰੇ ਤਬ ਤੇ ਕੋਈ ਆਖ ਤਲੇ ਨਹੀਂ ਆਨੇ ਹੋ, ਕਿ ਜਦੋਂ ਤੋਂ ਮੈਂ ਪੈਰ ਤੇਰੇ ਚਰਨਾਂ ਦੇ ਨਾਲ ਲੱਗਿਆ ਤੇ ਮੈਨੂੰ ਕੋਈ ਵੀ ਹੁਣ ਐਸਾ ਨਹੀਂ ਨਜ਼ਰ ਆ ਰਿਹਾ। ਆਓ ਸਾਧ ਸੰਗਤ, ਸਤਿਗੁਰੂ ਤੋਂ ਹਰ ਯੁੱਗ ਵਿੱਚ ਹੀ ਸੰਸਾਰ ਦੇ ਵਿੱਚ ਆਉਂਦੇ ਹਨ। ਭੁੱਲੇ ਭਟਕੇ ਇਨਸਾਨਾਂ ਨੂੰ ਦਰਸ ਮਾਰਗ ਕਰਾਉਂਦੇ ਹਨ ਔਰ ਨਾਲ ਨਾਲ ਇਹ ਵੀ ਆਵਾਜ਼ ਦਿੰਦੇ ਹਨ ਕਿ ਮਤ ਕੋਈ ਭਰਮ ਭੁੱਲੇ ਸੰਸਾਰ, ਗੁਰਬਿਨ ਕੋਏ ਨਾ ਉਤਰਸ ਪਾਰ। ਇਹ ਹੈ ਕਿ ਗੁਰੂ ਤੋਂ ਬਗੈਰ ਪਾਰ ਉਤਾਰਾ ਨਹੀਂ ਹੁੰਦਾ, ਕਿਉਂਕਿ ਸਤਿਗੁਰੂ ਵਿਚੋਲਾ ਹੁੰਦਾ ਹੈ। ਤਦੇ ਕਿਹਾ ਹੈ ਕਿ ਘੋਲ ਘੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ। ਕਿਹਾ ਕਿ ਜਿਸ ਦੇ ਨਾਲ ਮੈਂ ਮਿਲ ਕੇ ਇਸ ਕੰਤ ਪ੍ਰਭੂ ਪਰਮਾਤਮਾ ਨੂੰ ਦੀ ਮੈਨੂੰ ਪਹਿਚਾਣ ਹੋਈ ਹੈ। ਜਿਸ ਤਰ੍ਹਾਂ ਅਸੀਂ ਬੱਚੇ ਬੱਚੇ ਦੀ ਸ਼ਾਦੀ ਕਰਦੇ ਹਾਂ, ਬੱਚੀ ਦੀ ਉਹਨੂੰ ਕਹਿ ਦਿੰਦੇ ਹਾਂ, ਪਹਿਚਾਣ ਕਰਾ ਦਿੰਦੇ ਹਾਂ ਕਿ ਇਹ ਤੇਰਾ ਪਤੀ ਹੈ, ਉਸ ਤੋਂ ਬਾਅਦ ਉਹ ਆਪਣੇ ਪਤੀ ਨੂੰ ਫਿਰ ਕਦੀ ਵੀ ਨਹੀਂ ਭੁੱਲਦੀ। ਭਾਵਾਂ ਸੁੱਤਿਆਂ ਉਹਦੇ ਕੋਲੋਂ ਪੁੱਛ ਲਵੋ, ਭਾਵਾਂ ਰਸਤੇ ਜਾਂਦਿਆਂ ਪੁੱਛ ਲਓ, ਭਾਵਾਂ ਬੈਠਦਿਆਂ ਉੱਠਦਿਆਂ ਪੁੱਛ ਲਓ, ਉਹ ਇਕਦਮ ਆਪਣੇ ਪਤੀ ਦਾ ਨਾਂ ਲਏਗੀ, ਇਸ਼ਾਰਾ ਦੇਗੀ। ਇਸੀ ਤਰ੍ਹਾਂ ਜਿਸ ਵਕਤ ਇਨਸਾਨ ਨੂੰ ਹੀ ਸਤਿਗੁਰੂ ਦੀ ਕਿਰਪਾ ਦੇ ਨਾਲ ਇਹ ਇਸ਼ਾਰਾ ਮਿਲ ਜਾਂਦਾ ਹੈ ਤੇ ਭਗਤਾਂ ਦੀ ਸ਼੍ਰੇਣੀ ਵਿੱਚ ਆ ਜਾਂਦਾ ਹੈ, ਫਿਰ ਇਹਦੇ ਕੋਲੋਂ ਵੀ ਪੁੱਛੋ ਕਿ ਪਰਮਾਤਮਾ ਕਿੱਥੇ ਹੈ, ਕਿਹੜਾ ਹੈ, ਇਹ ਵੀ ਇਕਦਮ ਇਸ਼ਾਰਾ ਦੇ ਦੇਗਾ। ਕਿਉਂਕਿ ਕਿਹਾ ਹੈ ਕਿ ਨਾ ਲਵੰਦਾ ਲੈ ਨਾ ਸਕੰਦਾ, ਸੁਆਉ ਨਾ ਜਾਣੇ ਮੂੜਾ, ਮਾਇਆ ਮਦ ਮਾਤਾ ਉੱਚੀ ਬਾਤਾਂ ਮਿਲਣ ਜਾਈ ਪਰਮੰਦੜਾ। ਅੱਗੇ ਕਿਹਾ ਹੈ ਕਿ ਕਹੋ ਨਾਨਕ ਗੁਰ ਬਿਨ ਨਹੀਂ ਸੂਝੇ ਹਰ ਸਾਜਨ ਸਭ ਕੇ ਨਿਕਟ ਖੜਾ। ਕਿਹਾ ਕਿ ਗੁਰੂ ਤੋਂ ਬਗੈਰ ਇਹ ਸੋਝੀ ਨਹੀਂ ਹੁੰਦੀ, ਹੈ ਤੇ ਨੇੜੇ ਹੈ ਪਰ ਭਗਤੀ ਵੀ ਸਾਰੇ ਕਰ ਰਹੇ ਹਨ ਕਿ ਕੋਈ ਤੇ ਜਾਣ ਕੇ ਕਰ ਰਿਹਾ ਹੈ, ਕੋਈ ਅਣਜਾਣੇ ਵਿੱਚ ਕਰ ਰਿਹਾ। ਭਗਤੀ ਤੇ ਸਵੇਰ ਤੋਂ ਲੈ ਕੇ ਰਾਤ ਤੱਕ ਹੋ ਰਹੀ ਹੈ। ਗਾਵੇ ਕੋ ਜਾਪੇ ਜਿਸੇ ਦੂਰ, ਗਾਵੇ ਕੋ ਵੇਖੇ ਹਾਜ਼ਰਾ ਹਜ਼ੂਰ। ਕੋਈ ਗਾਨ ਕਰ ਰਿਹਾ ਹੈ ਕਿ ਦੂਰ ਹੈ, ਕਿਸੇ ਕੋਲੋਂ ਪੁੱਛੋ ਉਹ ਨੀਲੀ ਛਤਰੀ ਵਾਲਾ, ਉਹ ਜਿਹੜਾ ਪਹਾੜੀ ਦੀ ਚੋਟੀ ਤੇ ਬੈਠਾ ਹੋਇਆ ਹੈ। ਕੋਈ ਕਿਸੇ ਗੁਫਾ ਚ ਹਵਾਲਾ ਦੇ ਦੇਗਾ, ਕੋਈ ਕਿਸੇ ਟਿਕਾਣੇ ਦਾ ਹਵਾਲਾ ਦੇ ਦੇਗਾ, ਕੋਈ ਜੰਗਲ ਦਾ ਦੇ ਦੇਗਾ। ਪਰ ਇੱਥੇ ਟੇਕਿਆ ਹੈ ਕਿ ਨਾਲ ਵੰਦਾ ਲੈ ਨਾ ਸਕੰਦਾ, ਸਵਾਉ ਨਾ ਜਾਣੇ ਮੂੜਾ, ਮਾਇਆ ਮਦ ਮਾਤਾ ਓਛੀ ਬਾਤਾ, ਮਿਲਣ ਜਾਈ ਪਰਮੰਦਰਾ। ਮਾਇਆ ਵਿੱਚ ਪਿਆ ਓਛੀਆਂ ਗੱਲਾਂ ਕਰਦਾ, ਪਰਮੰਦਰਾ ਪਿਆ, ਪਰ ਗੁਰੂ ਤੋਂ ਬਗੈਰ ਇਹ ਸੋਝੀ ਨਹੀਂ ਮਿਲਦੀ। ਜਿਸ ਤਰ੍ਹਾਂ ਮੈਂ ਪਹਿਲੇ ਹੀ ਦੱਸਿਆ ਕਿ ਜਿਤਨੀਆਂ ਵੀ ਇਹ ਚੀਜ਼ਾਂ ਬਣੀਆਂ ਹਨ ਉਹ ਤਦ ਹੀ ਬਣੀਆਂ ਹਨ ਕਿ ਦੱਸਣ ਵਾਲੇ ਨੇ ਦੱਸੀਆਂ ਸਿਖਾਈਆਂ। ਜੇ ਅਸੀਂ ਪੜ੍ਹਾਈ ਵੀ ਕੀਤੀ ਤੇ ਸਾਨੂੰ ਉਸਤਾਦ ਨੇ ਪੜ੍ਹਾਇਆ, ਆਪਣੇ ਆਪ ਕਦੀ ਨਹੀਂ ਪੜ੍ਹੇ। ਚਾਹੇ ਕਿਤਨੇ ਹੀ ਢੇਰ ਕਿਤਾਬਾਂ ਦੇ ਲੱਗੇ ਹਨ, ਕਿਤਨੀਆਂ ਹੀ ਦੁਕਾਨਾਂ ਹਨ ਕਿਤਾਬਾਂ ਦੀਆਂ, ਕਦੀ ਕੋਈ ਇਹ ਨਹੀਂ ਕਹਿ ਸਕਦਾ ਕਿ ਅਸੀਂ ਬਾਜ਼ਾਰੋਂ ਕਿਤਾਬ ਖਰੀਦ ਕੇ ਦਿੱਤੀ, ਬੱਚੇ ਅੱਗੇ ਰੱਖੀ, ਉਹ ਪੰਜਵੀਂ ਕਲਾਸ ਪੜ੍ਹ ਗਿਆ, ਉਹ ਦਸਵੀਂ ਪੜ੍ਹ ਗਿਆ, ਉਹਨੇ BA ਪੜ੍ਹ ਕਰ ਲਏ, ਕੋਈ ਨਹੀਂ ਕਹਿ ਸਕਦਾ। ਇਸੇ ਤਰ੍ਹਾਂ ਮੈਂ ਇੱਕ ਜਗ੍ਹਾ ਕਸੋਲੀ ਦੇ ਵਿੱਚ ਜਦ ਵਿਚਾਰ ਦੇ ਵਿੱਚ ਕਿਹਾ ਤੇ ਉਹ ਭੋਗ ਪਿਆ ਤੇ ਇੱਕ ਬਜ਼ੁਰਗ ਜਿੱਥੇ ਠਹਿਰੇ ਸਾ ਆ ਗਏ, ਕਹਿੰਦੇ ਮਾਤਾ ਜੀ ਤੁਸੀਂ ਇਹ ਵਿਚਾਰ ਦੇ ਵਿੱਚ ਕਿਹਾ ਹੈ ਕਿ ਕੋਈ ਵੀ ਆਪਣੇ ਆਪ ਨਹੀਂ ਪੜ੍ਹ ਸਕਦਾ, ਕੋਈ ਬੱਚਾ ਨਹੀਂ ਅੱਜ ਦਿਨ ਤੱਕ ਪੜ੍ਹ ਸਕਿਆ। ਮੈਂ ਕਿਹਾ ਹਾਂਜੀ ਤੁਸੀਂ ਦੱਸੋ। ਕਹਿਣ ਲੱਗੇ ਸਾਡਾ ਤੇ ਬੱਚਾ ਪੰਜਵੀਂ ਕਲਾਸ ਦੀ ਕਿਤਾਬ ਘਰ ਹੀ ਪੜ੍ਹ ਲਈ। ਮੈਂ ਕਿਹਾ ਕਿਸ ਤਰ੍ਹਾਂ ਪੜ੍ਹੀ ਬਜ਼ੁਰਗੋ? ਕਹਿਣ ਲੱਗੀ ਜੀ ਵੱਡੇ ਭੈਣ ਜਿਹੜੀ ਸੀ ਉਹਨੂੰ ਪੜ੍ਹਾਉਂਦੀ ਰਹੀ। ਮੈਂ ਕਿਹਾ ਫਿਰ ਉਹਦੀ ਉਸਤਾਦ ਉਹੀ ਬਣ ਗਈ, ਸਕੂਲ ਵਿੱਚ ਨਹੀਂ ਗਿਆ, ਘਰ ਹੀ ਜੇ ਉਸਤਾਦ ਆ ਜਾਏ ਟਿਊਸ਼ਨ ਲਗਾ ਦੇਈਦਾ ਬੱਚਿਆਂ ਨੂੰ ਤੇ ਉਹ ਘਰ ਹੀ ਬੈਠੇ ਪੜ ਜਾਂਦੇ ਹਨ। ਆਪਣੇ ਆਪ ਤੇ ਬੱਚੇ ਅੱਗੇ ਤੁਸੀਂ ਕਿਤਾਬ ਰੱਖੀ, ਉਸਨੇ ਤੇ ਨਹੀਂ ਪੜ੍ਹੀ? ਕਹਿੰਦੇ ਨਹੀਂ, ਉਹਦੀ ਵੱਡੀ ਭੈਣ ਨੇ ਪੜ੍ਹਾਇਆ ਉਹਨੂੰ, ਪਰ ਅੱਜ ਉਹ ਪੰਜਵੀਂ ਦੀ ਕਿਤਾਬ ਪਿਆ ਪੜ੍ਹਦਾ। ਮੈਂ ਕਿਹਾ ਫਿਰ ਉਹੀ ਉਸਤਾਦ ਉਹਦੀ ਬਣ ਗਈ। ਇਸੀ ਤਰ੍ਹਾਂ ਗੁਰੂ ਤੋਂ ਬਗੈਰ ਗਤੀ ਨਹੀਂ ਹੁੰਦੀ। ਆਪਣੇ ਆਪ ਇਨਸਾਨ ਚਾਹੇ ਕਿਤਨਾ ਹੀ ਜ਼ੋਰ ਲਾ ਲੇ, ਕੋਈ ਤਾਣੀ ਤਣ ਕੇ ਬੈਠ ਜਾਏ ਤੇ ਸਾਧ ਤਾਂ ਆਪਣੇ ਆਪ ਕਿਤਨਾ ਹੀ ਜ਼ੋਰ ਲਾ ਲੇ ਉਹਨੂੰ ਸੁਲਝਾਣੇ ਦੀ, ਜਿਲੇ ਉਲਝਾਉਂਦੀ ਹੈ। ਪਰ ਜਿਹੜੇ ਜਾਣਦੇ ਹਨ ਕਿ ਕਿਸ ਤਰ੍ਹਾਂ ਸੁਲਝਾਈ ਜਾਂਦੀ ਹੈ, ਉਹ ਫਿਰ ਦੱਸ ਦਿੰਦੇ ਹਨ ਤੇ ਉਹ ਸੁਲਝ ਵੀ ਜਾਂਦੀ ਹੈ। ਤੇ ਆਓ ਸਾਧ ਸੰਗਤ ਇਸੇ ਕਰਕੇ, ਕਿਉਂਕਿ ਜਿੱਥੇ ਸਾਨੂੰ ਸਤਿਗੁਰੂ ਨੇ ਨਿਰਾਕਾਰ ਪ੍ਰਭੂ ਪਰਮਾਤਮਾ ਦੇ ਨਾਲ ਜੋੜਿਆ ਤੇ ਨਾਲ ਨਾਲ ਸਾਨੂੰ ਢੰਗ ਜੀਣ ਦਾ ਵੀ ਦੁਨੀਆਂ ਤੇ ਦੱਸਿਆ ਕਿ ਭਗਤ ਕਿਸ ਤਰ੍ਹਾਂ ਜੀਂਦੇ ਹਨ, ਇਹਨਾਂ ਦੀ ਬੋਲੀ ਕਿਸ ਤਰ੍ਹਾਂ ਆਉਂਦੀ ਹੈ, ਚਾਲ ਕਿਸ ਤਰ੍ਹਾਂ ਆਉਂਦੀ ਹੈ, ਬੈਠਣਾ ਉੱਠਣਾ ਕਿਸ ਤਰ੍ਹਾਂ ਹੁੰਦਾ ਹੈ, ਇਹ ਵੀ ਨਾਲ ਨਾਲ ਸਾਨੂੰ ਦੱਸਿਆ। ਕਿਉਂਕਿ ਆਪ ਜਾਣਦੇ ਹੋ ਕਿ ਸਿਖਲਾਈ ਜਿਸ ਨੂੰ ਵੀ ਜਿਸ ਕੋਲੋਂ ਮਿਲੇ ਹੈ, ਬੱਚੇ ਸਾਡੇ ਸਕੂਲ ਜਾਂਦੇ ਹਨ ਤੇ ਉਹ ਜਿਸਲੇ ਘਰ ਆਉਂਦੇ ਹਨ ਕੋਈ ਸ਼ਰਾਰਤਾਂ ਕਰਦੇ ਹਨ, ਭਾਂਡੇ ਤੋੜਦੇ ਹਨ, ਸ਼ੋਰ ਮਚਾਉਂਦੇ ਹਨ ਜਾਂ ਤੰਗ ਕਰਦੇ ਹਨ ਤੇ ਅਸੀਂ ਕਹਿੰਦੇ ਹਾਂ ਤੈਨੂੰ ਉਸਤਾਦ ਨੇ ਉਹ ਕੁਛ ਸਿਖਾਇਆ ਸੀ। ਸਾਰੀ ਗੱਲ ਉਸਤਾਦ ਤੇ ਆ ਜਾਂਦੀ ਹੈ। ਉਸਤਾਦ ਤੇ ਅੱਛੀ ਪੜ੍ਹਾਈ ਕਰਾਉਂਦਾ ਹੈ, ਉਸਤਾਦ ਨੇ ਤੇ ਕਦੀ ਗਲਤ ਪੜ੍ਹਾਈ ਬੱਚੇ ਨੂੰ ਨਹੀਂ ਕਰਾਈ, ਪਰ ਨਾ ਉਸਤਾਦ ਤੇ ਆ ਜਾਂਦਾ ਹੈ। ਤੇ ਜੇ ਬੱਚਾ ਸਾਡਾ ਕਿਧਰੇ ਲੜ ਪਿੜ ਕੇ ਕਿਸੇ ਨੂੰ ਮਾਰ ਆਉਂਦਾ ਹੈ ਬਾਹਰ, ਤੇ ਉਹ ਗੱਲ ਫਿਰ ਮਾਂ ਤੇ ਆ ਜਾਂਦੀ ਹੈ ਕਿ ਮਾਂ ਨੇ ਤੈਨੂੰ ਇਹ ਸਿਖਾਇਆ ਸੀ ਕਿ ਤੂੰ ਲੜਾਈ ਕਰ ਤੇ ਮਾਰ ਕੁੱਟ ਬੱਚਿਆਂ ਨੂੰ। ਉਹ ਜਿਸ ਤਰ੍ਹਾਂ ਪੰਜਾਬੀ ਦੀ ਕਹਾਵਤ ਹੈ ਕਿ ਮਾੜਾ ਕੁੱਤਾ ਤੇ ਖਸਮੇ ਗਾਲ, ਹੋਗੀ। ਕੁੱਤੇ ਨੂੰ ਕਦੀ ਕਿਸੇ ਨੇ ਗਾਲ ਨਹੀਂ ਕੱਢੀ, ਕੁੱਤਾ ਕਿਸੇ ਨੂੰ ਕੱਟਦਾ ਉਹਨੂੰ ਕਦੀ ਵੀ ਕਿਸੇ ਨੇ ਨਹੀਂ ਗਾਲ ਕੱਢੀ, ਕੱਢਦੇ ਹਨ ਤੇ ਰੱਖਣ ਵਾਲੇ ਨੂੰ ਕੱਢਦੇ ਹਨ ਜਿਸਨੇ ਉਹ ਕੁੱਤਾ ਰੱਖਿਆ ਹੁੰਦਾ। ਤੇ ਆਓ ਸਾਧ ਸੰਗਤ, ਸੰਸਾਰ ਦੇ ਵਿੱਚ ਇਹੋ ਜਿਹੀਆਂ ਗੱਲਾਂ ਦੀ ਵੀ ਬੜੀ ਜ਼ਰੂਰਤ ਹੁੰਦੀ ਹੈ, ਕਿਉਂਕਿ ਕੱਲ ਕਲੇਸ਼ ਤਦੇ ਹੀ ਹੈ ਕਿ ਹਰ ਕੋਈ ਆਪਣੇ ਫਰਜ਼ਾਂ ਨੂੰ ਭੁੱਲ ਗਿਆ। ਵੱਡਿਆਂ ਨੇ ਆਪਣੇ ਫਰਜ਼ ਭੁਲਾ ਦਿੱਤੇ, ਬੱਚਿਆਂ ਨੇ ਆਪਣੇ ਭੁਲਾ ਦਿੱਤੇ। ਜੇ ਆਪਣੇ ਆਪਣੇ ਫਰਜ਼ ਸਾਰੇ ਅਦਾ ਕਰਦੇ ਰਹਿਣ ਤੇ ਕੋਈ ਵੀ ਕੱਲ ਕਲੇਸ਼ ਨਹੀਂ ਹੋ ਸਕਦਾ। ਉਹ ਤਦੇ ਹੀ ਹੁੰਦਾ। ਇੱਕ ਦਿਨ ਇਸੇ ਤਰ੍ਹਾਂ ਬੈਠੀ ਹੋਈ ਮੈਂ, ਹੋਰ ਵੀ ਭੈਣਾਂ ਬੈਠੀਆਂ ਸਨ ਤੇ ਦੋ ਬੱਚੇ ਪਏ ਸਾਹਮਣੇ ਲੜਨ ਆਪਸ ਵਿੱਚ, ਲੜਨ ਲੜਦੇ ਲੜਦੇ ਉਹ ਕਵੇ ਮੈਂ ਵੱਡਾ, ਉਹ ਕਵੇ ਮੈਂ ਵੱਡਾ, ਇਸ ਤਰ੍ਹਾਂ ਕਹਿੰਦਿਆਂ ਕਹਿੰਦਿਆਂ ਉਹਨੇ ਉਹਨੂੰ ਚਪੇੜਾਂ ਮਾਰੀਆਂ, ਉਹਨੂੰ ਉੱਥੇ ਲੜਾਈ ਸ਼ੁਰੂ ਹੋ ਗਈ ਦੋਵਾਂ ਦੀ। ਇਸੇ ਤਰ੍ਹਾਂ ਹੀ ਸਾਧ ਸੰਗਤ, ਹਰ ਕੋਈ ਕਹਿੰਦਾ ਹੈ ਕਿ ਮੈਂ ਵੱਡਾ ਹਾਂ, ਜਿਹੋ ਜਿਹਾ ਮੈਂ ਹਾਂ, ਮੇਰੇ ਨਾਲ ਦਾ ਕਿਸੇ ਨੇ ਪਰਮਾਤਮਾ ਨੇ ਉਸਨੂੰ ਨਹੀਂ ਬਣਾਇਆ, ਮੇਰੇ ਜਿਹਾ ਤੇ ਬਣਾਇਆ ਹੀ ਨਹੀਂ, ਮੇਰੇ ਨਾਲ ਦਾ ਬਣਾਇਆ ਹੀ ਨਹੀਂ। ਹਰ ਕੋਈ ਇਸੇ ਵਡਿਆਈ ਦੇ ਵਿੱਚ ਆਪਣੇ ਆਪ ਨੂੰ ਵੱਡਾ ਹੀ ਕਹਿਲਾਉਂਦਾ ਹੋਇਆ, ਤੇ ਕੋਈ ਵੀ ਸਾਧ ਸੰਗਤ ਇੱਧਰ ਉੱਧਰ ਧਿਆਨ ਨਹੀਂ ਹੁੰਦਾ। ਫਿਰ ਕੀ ਹੁੰਦਾ ਹੈ ਕਿ ਆਪ ਜਾਣਦੇ ਹੋ ਕਿ ਵਡਿਆਈ ਜਿਹੜੀ ਏ ਉਹ ਬੜਿਆਂ ਬੜਿਆਂ ਨੂੰ ਖਾ ਜਾਂਦੀ ਏ, ਉਹ ਸਾਸੂ ਕਿਸੇ ਨੂੰ ਨਹੀਂ ਛੱਡਦੀ। ਛਤਰਪਤੀ ਰਾਜੇ ਪਏ ਹੋਣ, ਜਿਸ ਤਰ੍ਹਾਂ ਕਿਹਾ ਕਿ ਬਾਰਾ ਜੋਜਨ ਛਤਰ ਚੁੱਲੇ ਤੇ ਦਹੀਂ ਗਿਰਜ ਨਾ ਖਾਈ, ਜਿਹੜਾ ਨਾਮ ਤੋਂ ਖਾਲੀ ਏ। ਕਹਿੰਦੇ ਹਨ ਕਿ ਬਾਰਾਂ ਜੋਜਨ, ਇੱਕ ਜੋਜਨ ਨਹੀਂ, ਬਾਰਾਂ ਜੋਜਨ ਸਿਰ ਤੇ ਛੱਤਰ ਝੁਲਦੇ ਰਹੇ, ਪਰ ਕਹਿੰਦੇ ਹਨ ਕਿ ਅੰਤ ਵਿੱਚ ਇਹਨਾਂ ਨੇ ਵੀ ਉਹਦੇ ਮਾਸ ਨੂੰ ਖਾਣਾ ਇਨਕਾਰ ਕਰ ਦਿੱਤਾ ਕਿ ਇਸਨੇ ਬੜੇ ਜ਼ੁਲਮ ਕੀਤੇ, ਅਪਰਾਧ ਕੀਤੇ, ਇਸਨੇ ਬੜਾ ਜਨਤਾ ਨੂੰ ਦੁਖੀ ਕੀਤਾ। ਤੇ ਆਓ ਸਾਧ ਸੰਗਤ, ਸੁੱਖ ਦੇਣ ਵਾਲਾ ਕੇਵਲ ਪੂਰਨ ਸਤਿਗੁਰੂ ਦੁਨੀਆਂ ਤੇ ਆਉਂਦਾ ਹੈ, ਤੇ ਇਨਸਾਨ ਜੋ ਜੋ ਵੀ ਨਜ਼ਦੀਕ ਆਉਂਦਾ ਹੈ ਤੇ ਕਹਿੰਦਾ ਮੈਂ ਸੁਖੀ ਹੋ ਗਿਆ, ਕਿਉਂਕਿ ਕਿਹਾ ਹੈ ਕਿ ਜੇ ਸੁੱਖੋ ਚਾਹੇ ਸਦਾ ਤੇ ਸ਼ਰਨ ਰਾਮ ਦੀ ਲੈ, ਰਾਮ ਦੀ ਸ਼ਰਨ ਦੇ ਵਿੱਚ ਹੀ ਤੈਨੂੰ ਸੁੱਖ ਮਿਲੇਗਾ, ਹੋਰ ਨਾ ਤੈਨੂੰ ਦੌਲਤ ਵਿੱਚੋਂ ਮਿਲਣਾ, ਨਾ ਔਲਾਦ ਚੋਂ, ਨਾ ਜਾਇਦਾਦ ਚੋਂ। ਉਹ ਤੇ ਅਸੀਂ ਕਈ ਇਹੋ ਜਿਹੀਆਂ ਵੀ ਭੈਣਾਂ ਦੇਖੀਆਂ ਕਿ ਬੱਚੇ ਸਾਧ ਸੰਗਤ ਜਿਸ ਲਈ ਆਉਂਦੇ ਹਨ ਤੇ ਮਾਂ ਦੇ ਵਾਲ ਜਿਹੜੇ ਹਨ ਉਹ ਹੱਥ ਵਿੱਚ ਲੈ ਲੈਂਦੇ ਹਨ, ਚਾਹੇ ਉਹਨਾਂ ਨੂੰ ਪੈਸਿਆਂ ਦੀ ਜ਼ਰੂਰਤ ਹੋਵੇ, ਚਾਹੇ ਚੀਜ਼ ਦੀ ਜ਼ਰੂਰਤ ਹੋਵੇ, ਖਾਣ ਵਾਸਤੇ ਕੋਈ ਚਾਹੀਦਾ ਹੋਵੇ, ਤੇ ਇਤਨਾ ਤੰਗ ਕਰਦੇ, ਮਾਰਦੇ, ਕੁੱਟਦੇ ਤੇ ਕਹਿੰਦੀ ਹੈ ਮਾਂ ਹੀ ਮੂੰਹ ਕਹਿੰਦੀ ਜਿਹੜੀ ਮੰਗ ਮੰਗ ਕੇ ਲੈਂਦੀ, ਕਹਿੰਦੀ ਇਸ ਨਾਲੋਂ ਤੇ ਨਾ ਆਉਂਦਾ ਤੇ ਠੀਕ ਸਾਂ, ਮੈਂ ਇਸੇ ਤਰ੍ਹਾਂ ਹੀ ਅੱਛੀ ਸਾਂ। ਤਦੇ ਕਿਹਾ ਕਿ ਜੰਨੀ ਜਨੇ ਤਾਂ ਭਗਤ ਜਨ, ਜਾਂ ਦਾਤਾ ਜਾਂ ਸੂਰ, ਨਹੀਂ ਤੇ ਜਨਨੀ ਬਾਝ ਰੇਕਾ ਗੁਆਵੇ ਨੂਰ। ਤੇ ਆਓ ਸਾਧ ਸੰਗਤ, ਕਿਉਂਕਿ ਸੰਤਾਂ ਮਹਾਂਪੁਰਸ਼ਾਂ ਨੇ ਤੱਤ ਕੱਢੇ ਹੁੰਦੇ ਹਨ ਸਾਰੀਆਂ ਗੱਲਾਂ ਦੇ, ਇਸੇ ਕਰਕੇ ਹੀ ਜਿੱਥੇ ਆਪ ਇਹਨਾਂ ਦੇ ਮਨ ਨੂੰ ਚੈਨ ਮਿਲਿਆ ਹੈ, ਸ਼ਾਂਤੀ ਮਿਲੀ ਹੈ, ਇਹ ਤਦੇ ਅੱਜ ਸੰਸਾਰ ਨੂੰ ਵੀ ਆਵਾਜ਼ ਦਿੰਦੇ ਜਾ ਰਹੇ ਹਨ, ਜਗ੍ਹਾ ਜਗ੍ਹਾ ਜਾ ਕੇ ਆਵਾਜ਼ ਦਿੰਦੇ ਹਨ ਕਿ ਗੁਰੂ ਤੋਂ ਬਗੈਰ ਅਗਰ ਤੁਸੀਂ ਕਹੋ ਕਿ ਮੈਂ ਪਰਮਾਤਮਾ ਤੱਕ ਪਹੁੰਚ ਗਿਆ ਜਾਂ ਮਿਲ ਗਿਆ, ਜਾਂ ਮੈਂ ਸਿਮਰ ਦੇ ਨਾਲ ਸਿਮਰਨ ਕਰਨਾ ਦਿਨ ਰਾਤ, ਇੱਕ ਟਾਈਮ ਵੀ ਮੇਰੀ ਕਿਸੇ ਟਾਈਮ ਵੀ ਜਵਾਬ ਜਿਹੜੀ ਹੈ ਉਹ ਰੁਕਦੀ ਨਹੀਂ, ਹਰ ਵੇਲੇ ਸਿਮਰਨ ਚੱਲਦਾ ਰਹਿੰਦਾ ਹੈ। ਉਹ ਤੇ ਸਾਧ ਸੰਗਤ ਅਸੀਂ ਦੇਖਿਆ ਜਿਹੜੇ ਹਰਿਦੁਆਰ ਗਏ ਹੋ, ਦੇਖਿਆ ਹੋਣਾ ਕਿ ਗੰਗਾ ਦੇ ਕਿਨਾਰੇ ਤੇ ਬੈਠਾ ਹੋਇਆ ਕਿਤਨੇ ਅਨੇਕਾਂ ਬੈਠੇ ਹੁੰਦੇ ਹਨ, ਰਾਮ 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 ਰਾਮ, ਇੱਕ ਸਕਿੰਟ ਵੀ ਉਹਨਾਂ ਦੀ ਜ਼ਬਾਨ ਜਿਹੜੀ ਉਹ ਰੁਕਦੀ ਨਹੀਂ। ਕਿ ਤੁਸੀਂ ਕਹਿੰਦੇ ਹੋ ਕਿ ਉਹ ਭਗਤੀ ਕਰ ਰਿਹਾ, ਉਹਦੀ ਭਗਤੀ ਤੇ ਇੰਨੀ ਹੈ ਜਿਹੜਾ ਕਾਸਾ ਉਸਨੇ ਉਹ ਭਾਂਡਾ ਸਾਹਮਣੇ ਰੱਖਿਆ, ਇਸ ਦੇ ਵਿੱਚ ਕਿਤਨੇ ਕਿਸੇ ਨੇ ਪੈਸੇ ਪਾਏ ਹਨ। ਉਹਦੀ ਭਗਤੀ ਤੇ ਇਹ ਵੀ ਜੀ ਹੈ ਜਿਸ ਤਰ੍ਹਾਂ ਕਿਹਾ ਕਿ ਰਾਮ ਰਾਮ ਕਰਤਾ ਸਭ ਜਗ ਫਿਰੇ, ਕਿ ਆ ਰਾਮ ਨਾ ਹੋਈ ਗੁਰ ਪ੍ਰਸ਼ਾਦੀ, ਰਾਮ ਮਨ ਵਸੇ ਤਾਂ ਫਲ ਪਾਵੇ ਕੋਈ। ਕਿਹਾ ਕਿ ਗੁਰੂ ਦੀ ਕਿਰਪਾ ਦੁਆਰਾ ਇਹ ਰਾਮ ਮਨ ਵਿੱਚ ਵੱਸ ਸਕਦਾ ਹੈ, ਆਪਣੇ ਆਪ ਨਹੀਂ ਵੱਸ ਸਕਦਾ। ਆਪਣੇ ਆਪ ਤੇ ਛੋਟੀ ਜਿਹੀ ਚੀਜ਼ ਵੀ ਅਸੀਂ ਉਹਨੂੰ ਵੀ ਅਸੀਂ ਨਹੀਂ ਸਮਝ ਸਕਦੇ। ਇਸੇ ਤਰ੍ਹਾਂ ਹੀ ਮੈਂ ਆਪਣੀ ਗੱਲ ਸੁਣਾਵਾਂ ਕਿ ਇੱਕ ਵਾਰੀ ਮੈਂ ਗੱਡੀ ਲੈ ਕੇ ਜਾ ਰਹੀ ਸੀ, ਕਾਫੀ ਸਾਲਾਂ ਦੀ ਗੱਲ ਹੈ, ਤੇ ਗੱਡੀ ਤੇ ਰੋਜ਼ ਚਲਾਉਣੀ, ਪਰ ਇਹ ਨਹੀਂ ਪਤਾ ਸੀ ਕਿ ਇੱਕ ਵਾਰੀ ਬੈਟਰੀ ਦੀ ਤਾਰ ਉਤਰੀ ਤੇ ਕਿਸੇ ਕਿਹਾ ਹੈ ਤਾਰ ਉਤਰੀ ਹੈ ਤੇ ਇਹਨੂੰ ਜਰਾ ਠੋਕ ਲਓ ਤੇ ਗੱਡੀ ਚੱਲ ਪਏਗੀ। ਉਹ ਤੇ ਇਸੇ ਤਰ੍ਹਾਂ ਹੋਇਆ, ਗੱਡੀ ਚੱਲ ਪਈ, ਢਿੱਲੀ ਸੀ ਬੈਟਰੀ ਦੀ ਤਾਰ। ਫਿਰ ਸਾਧ ਕੁਛ ਦਿਨ ਗੁਜ਼ਰੇ ਤੇ ਫਿਰ ਗੱਡੀ ਰਸਤੇ 'ਚ ਖੜੀ ਹੋ ਗਈ। ਹੋਈ ਤਾਂ ਮੈਂ ਪੱਥਰ ਲਿਆ ਤੇ ਉਹ ਬੈਟਰੀ ਦੀ ਤਾਰ ਨੂੰ ਮਾਰਨ ਲੱਗ ਪਈ, ਸੜਕ ਤੇ ਠੋਕਣ ਲੱਗ ਪਈ। ਤੇ ਸਾਹਮਣੇ ਹੀ ਵਰਕਸ਼ਾਪ ਸੀ, ਉਹ ਮਕੈਨਿਕ ਆਇਆ, ਕਹਿੰਦਾ ਕੀ ਗੱਲ ਹੈ ਭੈਣ ਜੀ? ਮੈਂ ਕਿਹਾ ਗੱਡੀ ਖੜੀ ਹੋ ਗਈ, ਪਤਾ ਨਹੀਂ। ਕਹਿੰਦਾ ਕੋਇਲ ਦੀ ਤਾਰ ਉਤਰੀ ਹੋਈ ਹੈ ਤੇ ਤੁਸੀਂ ਬੈਟਰੀ ਠੋਕ ਰਹੇ ਹੋ, ਹੁਣ ਉਹ ਮੈਂ ਦੇਖ ਰਹੀ ਸਾ ਤਾਰ ਲਟਕ ਰਹੀ ਹੈ, ਪਰ ਮੈਨੂੰ ਪਤਾ ਨਹੀਂ ਸੀ, ਸਮਝ ਨਹੀਂ ਸੀ। ਇਸੇ ਤਰ੍ਹਾਂ ਹੀ ਸਾਧ ਸੰਗਤ ਸਾਨੂੰ ਆਪਣੇ ਆਪ ਨਹੀਂ ਸਮਝ ਆ ਸਕਦੀ। ਉਹਨੇ ਫਿਰ ਮੈਨੂੰ ਬੰਨ੍ਹ ਕੇ ਰੱਸੀ ਦੇ ਨਾਲ ਦੇ ਦਿੱਤੀ, ਕਹਿੰਦੇ ਚਲੋ ਘਰ ਪਹੁੰਚ ਜਾਓ ਗੇ ਤੇ ਉੱਥੇ ਜਾ ਕੇ ਠੀਕ ਕਰਾ ਲੈਣਾ ਵਰਕਸ਼ਾਪ ਵਿੱਚ ਤੇ ਆਓ ਸਾਧ ਸੰਗਤ ਭਾਵਾਂ। ਇਹ ਛੋਟੀਆਂ ਛੋਟੀਆਂ ਗੱਲਾਂ ਆਉਂਦੀਆਂ ਹਨ, ਰੋਜ਼ ਅਸੀਂ ਦੇਖਦੇ ਹਾਂ, ਪਰ ਫਿਰ ਵੀ ਸਾਧ ਸੰਗਤ ਪਤਾ ਨਹੀਂ ਲੱਗਦਾ। ਹਾਂ, ਜਿਸ ਵੇਲੇ ਉਸਤਾਦ ਮਿਲਦਾ ਹੈ ਤੇ ਫਿਰ ਅਸੀਂ ਜਾਣ ਲੈਂਦੇ ਹਾਂ, ਫਿਰ ਕਿਧਰੇ ਵੀ ਗੱਲ ਚੱਲਦੀ ਹੈ ਕਹਿੰਦੇ ਹਾਂ ਹਾਂ ਜੀ ਮੈਨੂੰ ਬਿਲਕੁਲ ਤਸੱਲੀ ਹੈ, ਮੈਂ ਜਾਣਨਾ ਇਸ ਕੰਮ ਨੂੰ। ਤਦੇ ਸਾਧ ਸਿੰਘ ਗੁਰਮਤ ਦੇ ਪਾਸੇ ਵੀ ਇਹ ਕਿਹਾ ਹੈ ਕਿ ਪਹਿਲੇ ਮਨ ਪ੍ਰਬੋਧੋ ਆਪਣਾ ਤੇ ਪਾਛੇ ਹੋਰ ਜਾਓ, ਪਹਿਲੇ ਆਪਣੇ ਮਨ ਨੂੰ ਤਸੱਲੀ ਹੋਵੇ ਤੇ ਫਿਰ ਹੀ ਦੂਸਰੇ ਨੂੰ ਆਵਾਜ਼ ਦਿੱਤੀ ਜਾਂਦੀ ਹੈ। ਜਿਸ ਤਰ੍ਹਾਂ ਕੋਈ ਰੋਟੀ ਖਾ ਕੇ ਰੱਜਿਆ ਹੋਵੇ, ਕੋਈ ਕਹੇਗਾ ਕਿ ਰੋਟੀ ਰੋਟੀ ਕਹਿਣ ਨਾਲ ਭੁੱਖ ਤੇਰੀ ਨਹੀਂ ਮਿੱਟੇਗੀ, ਰੋਟੀ ਖਾਏਗਾ ਤੇ ਭੁੱਖ ਮਿੱਟੇਗੀ, ਪਾਣੀ ਪਾਣੀ ਕਹਿਣ ਨਾਲ ਤੇਰੀ ਪਿਆਸ ਨਹੀਂ ਬੁੱਝੇਗੀ। ਚਾਹੇ ਸਾਧ ਸੰਗਤ ਪਾਣੀ ਦਾ ਗਲਾਸ ਅਸੀਂ ਹੱਥ ਵਿੱਚ ਕਿਉਂ ਨਾ ਫੜਿਆ ਹੋਵੇ, ਫਿਰ ਸਿਮਰਨ ਕਰਦੇ ਰਹੀਏ ਪਾਣੀ ਦਾ, ਪਿਆਸ ਨਹੀਂ ਬੁੱਝੇਗੀ ਜਿੰਨੀ ਦੇਰ ਤੱਕ ਉਹਨੂੰ ਪੀਆਂਗੇ ਨਹੀਂ। ਇਸੀ ਤਰ੍ਹਾਂ ਹੀ ਸਾਧ ਸੰਗਤ, ਚਾਹੇ ਅਸੀਂ ਕਿਤਨੀ ਭਗਤੀਆਂ ਕਰਨੇ ਆ, ਇਤਨੀਆਂ ਇਤਨੀਆਂ ਔਖੀਆਂ, ਸਾਧ ਸੰਗਤ ਇੱਕ ਇੱਕ ਲੱਤ ਤੇ ਖੜੇ ਹੋ ਕੇ ਠੰਡੇ ਪਾਣੀਆਂ ਦੇ ਵਿੱਚ ਵੀ ਖੜੇ ਹੋ ਕੇ ਭਗਤੀ ਕੀਤੀ ਜਾਂਦੀ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਸਮਾਧੀਆਂ ਲਾਈਆਂ ਜਾਂਦੀਆਂ ਹਨ, ਪਰ ਸਾਧ ਸੰਗਤ ਫਿਰ ਵੀ ਸਾਨੂੰ ਉਹ ਕਿਹਾ ਕਿ ਸੋਵੇ ਜੀਆ ਆਪਣਾ ਕੀਆ, ਅੰਨ ਖਾਇਆ ਸਾਧ ਗਵਾਇਆ, ਬਸਤਰ ਨਾ ਕਹਿ ਪਹਿਨੇ ਐਸ ਗਹਿਨੇ, ਮੌਨ ਵੇਖਤਾ ਕਿਉਂ ਗੁਰਬਿਨ ਸੁੱਤਾ। ਕਹਿੰਦੇ ਨਾ ਮੌਨ ਵੀ ਕਰਕੇ ਬੈਠ ਜਾਓ, ਜਿਸ ਤਰ੍ਹਾਂ ਵੀ ਹੈ ਤੁਸੀਂ ਫਰੀਦ ਨੂੰ ਵੀ ਸਾਸ ਉਹਦੇ ਵੀ ਸਲੋਕ ਪੜ੍ਹਦੇ ਹੋ, ਉਹ ਵੀ ਉਹਦੀ ਸਾਧ ਸੰਗਤ ਗਾਥਾ ਸੁਣਦੇ ਹੋ, ਕਿ ਫਰੀਦ ਨੂੰ ਵੀ ਇਸੇ ਤਰ੍ਹਾਂ ਇੱਕ ਵਾਰੀ ਇਹ ਹੋਈ, ਬੜੀਆਂ ਰਿਝੀਆਂ ਸਿੱਧੀਆਂ ਉਸਨੇ ਬੜੀਆਂ ਕੱਲਾ ਜਾਣੀਆਂ ਹੋਈਆਂ ਸਨ, ਤੇ ਇਸੇ ਤਰ੍ਹਾਂ ਹੀ ਜੋ ਵੀ ਕਹਿੰਦਾ ਸੀ ਉਹ ਸੱਚ ਹੋ ਜਾਂਦੀ ਸੀ ਗੱਲ। ਉਹਨੂੰ ਆਪਣੇ ਆਪ ਤੇ ਬੜਾ ਮਾਣ ਆ ਗਿਆ ਤੇ ਇੱਕ ਵਾਰੀ ਜਾ ਰਿਹਾ ਰਸਤੇ ਦੇ ਵਿੱਚ ਤੇ ਇੱਕ ਭੈਣ ਪਾਣੀ ਕੂਹੇ ਤੇ ਭਰ ਰਹੀ ਸੀ ਤੇ ਕਹਿਣ ਲੱਗਾ ਕਿ ਮੈਨੂੰ ਪਾਣੀ ਪਿਲਾ ਦੇ। ਉਹਨੇ ਕਿਹਾ ਰੁਕ ਜਾਓ, ਮੈਂ ਘੜਾ ਭਰ ਲਵਾਂ ਤੇ ਫਿਰ ਪਾਣੀ ਪਿਲਾਨੀ ਆ। ਤੇ ਉਹ ਕਹਿਣ ਲੱਗਾ ਤੂੰ ਮੈਨੂੰ ਜਾਣਦੀ ਨਹੀਂ? ਉਹ ਕਹਿੰਦਾ ਕਹਿੰਦੀ ਹਾਂ ਜੀ ਮੈਂ ਜਾਣਨੀ ਆ, ਤੂੰ ਫਰੀਦਣਾ ਹੈ, ਜੇ ਤੂੰ ਕਹੇਗਾ ਚਿੜੀਓ ਮਰ ਜਾਓ ਤੇ ਮਰ ਜਾ ਸਨ, ਜੇ ਜੀ ਪੋ ਤੇ ਜੀ ਪੈਣਗੀ ਆ, ਮੈਂ ਚਿੜੀ ਨਹੀਂ ਆ, ਮੈਂ ਇਨਸਾਨ ਆ ਔਰ ਗੁਰੂ ਵਾਲੀ ਆ, ਮੇਰੇ ਗੁਰੂ ਦੇ ਹੱਥ ਦੇ ਵਿੱਚ ਹੀ, ਨਿਰੰਕਾਰ ਪ੍ਰਭੂ ਦੇ ਹੱਥ ਵਿੱਚ ਹੀ ਇਹ ਜੰਮਣਾ ਮਰਨਾ ਹੈ, ਇਹ ਕਿਸੇ ਇਨਸਾਨ ਦੇ ਹੱਥ ਵਿੱਚ ਨਹੀਂ ਹੁੰਦਾ। ਤੇ ਉਸੇ ਫਰੀਦ ਨੇ ਸਾਧ ਸਿੰਘ ਇਤਨੀ ਔਖੀ ਸਾਧ ਸਿੰਘ ਤਪੱਸਿਆ ਕੀਤੀ, ਜੰਗਲ ਵਿੱਚ ਜਾ ਕੇ ਤੇ ਆਪਣਾ ਤਨ ਵੀ ਸੁਕਾ ਲਿਆ, ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੇ ਕਾਗ, ਅਜੇ ਸੋ ਰੱਬ ਨਾ ਬੋੜਿਆ ਦੇਖ ਬੰਦੇ ਦੇ ਭਾਗ। ਇਹ ਸਲੋਕ ਅਨ ਕੇ ਮੇਰੇ ਮਾਸ ਵੀ ਜਿਹੜਾ ਹੈ ਔਰ ਕਾਵਨ ਨੇ ਇਸ ਤਰ੍ਹਾਂ ਚੁਣ ਚੁਣ ਕੇ ਖਾ ਲਿਆ, ਤੇ ਫਿਰ ਵੀ ਮੇਰੇ ਇਹੋ ਜਿਹੇ ਭਾਗ ਕੇ ਮੈਨੂੰ ਪ੍ਰਭੂ ਪਰਮਾਤਮਾ ਨਹੀਂ ਮਿਲਿਆ, ਤੇ ਫਿਰ ਕਹਿੰਦਾ ਕਾਂਗਾ ਤੱਕ ਟੰਡੋਲਿਆ ਸਗਲਾ ਖਾਇਓ ਮਾਸ ਇਹ ਦੋ ਨੈਣਾ ਮਤ ਛੂਓ ਮੈਂ ਪੀਆ ਦੇਖਣ ਦੀ ਆਸ ਕਿਹਾ ਚਲੋ ਮਾਸ ਖਾਂਦੇ ਹੋ ਮੇਰੇ ਜਿਸਮ ਦਾ ਖਾ ਲੋ ਫਿਰ ਮੇਰੀਆਂ ਅੱਖਾਂ ਨੂੰ ਨਾ ਛੇੜਨਾ ਕਿਉਂਕਿ ਮੈਂ ਆਪਣੇ ਸਤਿਗੁਰੂ ਦੇ ਪੀਆ ਦੇ ਦਰਸ਼ਨ ਕਰਨੇ ਹਨ ਤੇ ਸਾਧ ਇਤਨੀਆਂ ਰਿੱਧੀਆਂ ਸਿੱਧੀਆਂ ਇਤਨਾ ਤਨ ਵੀ ਸੁਕਾ ਲਿਆ ਔਰ ਕਿਹਾ ਕਿ ਰੋਟੀ ਮੇਰੀ ਕਾਠ ਦੀ ਲਾਵਣ ਮੇਰੀ ਭੁੱਖ ਜਿੰਨਾ ਖਾਧੀਆਂ ਚੋਪੜੀਆਂ ਘੜੇ ਸਹਿਣਗੇ ਦੁੱਖ ਇਹੋ ਜੇ ਸ਼ਬਦ ਕਹਿ ਕਹਿ ਕੇ ਇਤਨੀ ਮੁਸ਼ਕਿਲ ਸਾਧ ਰਿੱਧੀਆਂ ਸਿੱਧੀਆਂ ਹਾਸਲ ਕੀਤੀਆਂ ਤੇ ਉਸੇ ਦੇ ਜ਼ੋਰ ਤੇ ਫਿਰ ਸਾਧ ਜਿਸਲੇ ਕਿਹਾ ਤੇ ਕਹਿੰਦੇ ਹਨ ਕਿ ਉਹ ਠੋਕਰ ਲੱਗੀ ਤੇ ਫਿਰ ਪੁੱਛਣ ਲੱਗਾ ਕਿ ਮੈਨੂੰ ਕੋਈ ਦੱਸੇ ਕਿ ਕਿਹੜਾ ਪਰਮਾਤਮਾ ਹੈ ਇਹ ਤੇ ਮੈਂ ਆਪਣੀਆਂ ਕੱਲਾਂ ਵੀ ਗਵਾ ਲਈਆਂ ਮੈਨੂੰ ਕੁਛ ਨਾ ਮਿਲਿਆ ਤੇ ਫਿਰ ਸਾਧ ਜਿਸਲੇ ਇਸ਼ਾਰਾ ਮਿਲਿਆ ਤੇ ਆਓ ਸਾਧ ਸੰਗਤ ਇਹੀ ਅਰਦਾਸ ਇਹੀ ਪ੍ਰਾਰਥਨਾ ਕਰੀਏ ਕਿ ਦਾਤਾਰ ਕਿਰਪਾ ਕਰਨਾ ਸਾਨੂੰ ਸੰਤਾਂ ਦਾ ਸੰਗ ਦੇ ਰੱਖਣਾ ਕਿਉਂਕਿ ਸਾਧ ਕਦਮ ਕਦਮ ਤੇ ਇਹੋ ਜਿਹੀਆਂ ਵਿਚਾਰਾਂ ਆ ਜਾਂਦੀਆਂ ਹਨ ਕਿ ਦਾਤਾਰ ਕਿਰਪਾ ਕਰਨਾ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਇਸੇ ਕਰਕੇ ਭਗਤ ਅਰਦਾਸਾਂ ਕਰਦੇ ਹਨ ਕਿ ਪਾਣੀ ਪਰਲ ਪਨਾਰੀਆਂ ਰੰਗੋ ਰੰਗ ਘੜੇ ਭਰਿਆ ਉਸਤਾ ਜਾਣੀਏ ਜਿਸ ਦਾ ਤੋੜ ਚੜੇ ਕਿ ਸਤਿਗੁਰੂ ਕਿਰਪਾ ਕਰਨਾ ਮੇਰੀ ਅੰਸਵਾਸਾ ਤੱਕ ਨਿਭਾ ਦੇਣਾ ਆਪਣੇ ਚਰਨਾਂ ਦੇ ਨਾਲ ਤੇ ਆਓ ਸਾਧ ਸੰਗ ਇਹੀ ਭਗਤ ਅਰਦਾਸਾਂ ਕਰਦੇ ਹੋਏ ਹਰ ਵਕਤ ਹੀ ਆਪਣੇ ਜੀਵਨ ਨੂੰ ਭਗਤੀ ਦੇ ਨਾਲ ਲਾਈ ਰੱਖਦੇ ਹਨ ਸਤਿਗੁਰੂ ਦੀ ਮਹਿਮਾ ਦਾ ਜ਼ਿਕਰ ਕਰਦੇ ਰਹਿੰਦੇ ਹਨ ਸਾਧ ਸੰਗਤ ਜੀ